ਲੋਕ ਕਹਿੰਦੇ ਨੇ ਮੌਤ ਤੋਂ ਭੁੱਖ ਬੁਰੀ। ਮੈਂ ਸੋਚਦਾ ਸਾਂ ਕਿ ਮੌਤ ਨਾਲੋਂ ਭੁੱਖ ਬੁਰੀ ਕਿਵੇਂ ਹੋ ਸਕਦੀ ਹੈ, ਮੌਤ ਨਾਲ ਤਾਂ ਮਨੁੱਖ ਖਤਮ ਹੋ ਜਾਂਦਾ। ਫਿਰ ਮਨ ਵਿੱਚ ਵਿਚਾਰ ਆਏ ਕਿ ਜਿੰਨਾ ਚਿਰ ਅਸੀਂ ਸਾਵਧਾਨ ਹਾਂ ਸਾਨੂੰ ਮੌਤ ਦਾ ਡਰ ਕੋਈ ਨਹੀਂ, ਜਦੋਂ ਮੌਤ ਆ ਗਈ ਅਸਾਂ ਰਹਿਣਾ ਕੋਈ ਨਹੀਂ। ਤਾਂ ਮੌਤ ਨਾਲ ਤਾਂ ਮਨੁੱਖ ਦਾ ਕਰਾਸ ਹੁੰਦਾ ਹੀ ਨਹੀਂ, ਲੇਕਿਨ ਭੁੱਖ ਐਸੀ ਪਾਪਣ ਹੈ, ਰਾਤ ਨੂੰ 3-4 ਫੁਲਕੇ ਖਾ ਕੇ ਲੇੜ ਕੇ ਸੌਂ ਜਾਓ, ਦਿਨ ਚੜ੍ਹਦਿਆਂ ਨੂੰ ਫੇਰ ਆਣ ਫਤਿਹ ਬੁਲਾਉਂਦੀ ਹੈ। ਇਹ ਭੁੱਖ ਦੇ ਦੁੱਖੋਂ ਤੰਗ ਆ ਕੇ ਬੇਦਾਵਾ ਦੇ ਕੇ ਮਹਾਂ ਸਿੰਗਾਰੋ ਦੇ ਸਾਥੀ ਘਰਾਂ ਨੂੰ ਤੁਰ ਗਏ। ਇਹਨਾਂ ਦਾ ਖਿਆਲ ਸੀ ਜਦ ਅਸੀਂ ਘਰ ਜਾਵਾਂਗੇ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੀਆਂ ਪਤਨੀਆਂ ਪਰੌਂਠੇ ਪਕਾ ਪਕਾ ਖੁਆਉਣਗੀਆਂ, ਦੁੱਧਾਂ ਦੇ ਛੰਨੇ ਮਿਲਣਗੇ, ਸਾਡਾ ਬੜਾ ਸਤਿਕਾਰ ਹੋਵੇਗਾ। ਪਰ ਜਦੋਂ ਘਰਾਂ ਵਿੱਚ ਆਏ ਪਤਨੀਆਂ ਨੇ ਸਭ ਤੋਂ ਪਹਿਲਾਂ ਸਵਾਲ ਕੀਤਾ, ਸਰਦਾਰ ਜੀ ਅਨੰਦਪੁਰ ਸਾਹਿਬ ਦਾ ਕੀ ਹਾਲ ਹੈ? ਅਨੰਦਪੁਰ ਸਾਹਿਬ ਦਾ ਨਾਂ ਸੁਣ ਕੇ ਇਹਨਾਂ ਦੇ ਮੂੰਹ ਬਣ ਗਿਆ ਜਿਵੇਂ ਕੁਨੈਨ ਪੀਤੀ ਹੁੰਦੀ ਹੈ। ਕਹਿੰਦੇ ਵਾਹ ਵਾਹ ਜੀ। ਉਹਨਾਂ ਆਖਿਆ ਵਾਹ ਵਾਹ ਦਾ ਕੀ ਮਤਲਬ, ਜੰਗ ਫਤਿਹ ਹੋਇਆ ਕਿ ਨਹੀਂ? ਕਹਿਣ ਲੱਗੇ ਨਹੀਂ, ਜੰਗ ਤਾਂ ਉਸੇ ਤਰ੍ਹਾਂ ਹੀ ਹੋ ਰਿਹਾ। ਉਹਨਾਂ ਆਖਿਆ ਤੁਸੀਂ ਕਿਵੇਂ ਆ ਗਏ, ਜੇ ਉੱਥੇ ਜੰਗ ਹੋ ਰਿਹਾ ਤੁਸੀਂ ਇੱਥੇ ਤਾਰਾ ਬਚਾਉਣ ਆਏ ਜੇ? ਕਹਿਣ ਲੱਗੇ ਅਸੀਂ ਤਾਂ ਭੁੱਖ ਦੇ ਦੁੱਖੋਂ ਗੁਰੂ ਸਾਹਿਬ ਨੂੰ ਛੱਡ ਕੇ ਹੀ ਆ ਗਏ ਹਾਂ। ਜਦ ਇਹ ਗੱਲ ਸੁਣੀ ਸਿੰਘਾਂ ਦੇ ਸਿੰਘਣੀਆਂ ਦੇ ਮੱਥੇ ਉੱਤੇ ਤਿਉੜੀਆਂ ਪੈ ਗਈਆਂ, ਅੱਖਾਂ ਲਾਲ ਗੁੱਸੇ ਅਤੇ ਕ੍ਰੋਧ ਵਿੱਚ ਉਹਨਾਂ ਨੇ ਜੋ ਕੁਝ ਫਿਰ ਹਾਲਤ ਕੀਤੀ ਉਹਨਾਂ ਸਿੰਘਾਂ ਦੀ, ਉਸ ਵੇਲੇ ਦੇ ਹਾਲਾਤ ਗਿਆਨੀ ਦਇਆ ਸਿੰਘ ਦਿਲਬਰ ਦਾ ਢਾਡੀ ਜਥਾ ਐਂ ਬਿਆਨ ਕਰ ਰਿਹਾ ਬਾਈ। ਭਗਤੀ ਸਿਦਕ ਪ੍ਰੇਮ ਬਿਨ ਨਹੀਂ ਹੁੰਦੀ, ਗੁਰਾਂ ਬਾਅਦ ਮਿਟਦੇ ਭਰਮ ਦਿਲ ਦੇ ਨਹੀਂ, ਦਿਲ ਦਿੱਤਿਆਂ ਬਾਅਦ ਨਾ ਮਿਲਣ ਪਿਆਰੇ, ਵੇੜੇ ਬਾਜ ਮਲਾਵਾਂ ਦੇ ਠਿੱਲਦੇ ਨਹੀਂ, ਫੁੱਲ ਖਿੜੇ ਬਿਨ ਵਾਸ਼ਨਾ ਨਹੀਂ ਆਉਂਦੀ, ਹਵਾ ਬਾਜ ਵੰਚੇ ਕਦੇ ਖਿਲਦੇ ਨਹੀਂ, ਭਾਈ ਫੱਟ ਤੀਰ ਤਲਵਾਰ ਦੇ ਮਿਲ ਜਾਂਦੇ, ਕਦੇ ਬੋਲੀਆਂ ਦੇ ਘਾਹ ਮਿਲਦੇ ਨਹੀਂ। ਇਹ ਸਿੰਘ ਜਦੋਂ ਘਰਾਂ ਵਿੱਚ ਆਏ, ਘਰ ਵਾਲੀਆਂ ਨੂੰ ਪਤਨੀਆਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ ਨੇ, ਉਹਨਾਂ ਕਿਹਾ ਲੱਖ ਲਾਣਤ ਤੁਹਾਡੇ ਜਿਉਣ ਨੂੰ, ਤ੍ਰਿਗ ਤੁਹਾਡੇ ਜਿਉਣ ਨੂੰ, ਲਾਣਤਾਂ ਪਈਆਂ, ਲਾਣਤਾਂ ਦੇ ਨਾਲ ਇਹ ਬੇਹਾਲ ਹੋ ਗਏ। ਸਾਧ ਸੰਗਤ ਜੀ, ਫੁੱਲ ਦੀ ਕਦਰ ਉਹਨਾਂ ਚਿਰ ਹੁੰਦੀ ਹੈ ਜਿੰਨਾ ਚਿਰ ਡਾਲੀ ਨਾਲ ਜੁੜਿਆ ਰਹੇ। ਜਦੋਂ ਡਾਲੀ ਨਾਲ ਟੁੱਟ ਜਾਏ, ਲੋਕ ਪੈਰਾਂ ਥੱਲੇ ਮਸਲ ਕੇ ਅੱਗੇ ਲੰਘ ਜਾਇਆ ਕਰਦੇ ਨੇ। ਸੂਰਮੇ ਦੀ ਕਦਰ ਉਹਨਾਂ ਚਿਰ ਹੁੰਦੀ ਹੈ ਜਿੰਨਾ ਚਿਰ ਛਾਤੀ ਡਾਹ ਕੇ ਰਣ 'ਚ ਲੜੇ। ਜਦੋਂ ਰਣ ਨੂੰ ਪਿੱਠ ਦੇ ਕੇ ਸੂਰਮਾ ਮੁੜ ਆਵੇ, ਉਹਦਾ ਮੁੱਲ ਇੱਕ ਪੈਸਾ ਨਹੀਂ ਰਹਿੰਦਾ। ਅਤੇ ਸਿੱਖ ਦੀ ਕਦਰ ਉਹਨਾਂ ਚਿਰ ਜਿੰਨਾ ਚਿਰ ਗੁਰੂ ਨਾਲ ਜੁੜਿਆ ਰਹੇ। ਜਦੋਂ ਸਿੱਖ ਗੁਰੂ ਨਾਲ ਟੁੱਟ ਜਾਏ ਤਾਂ ਸਾਧ ਸੰਗਤ ਜੀ ਇਹਦਾ ਵੀ ਮੁੱਲ ਇੱਕ ਕੌਡੀ ਨਹੀਂ ਜੇ ਰਹਿੰਦਾ। ਇੱਕ ਰਾਜਨੀਤੀ ਵਾਲੇ ਨੇ, ਸ਼ਾਇਰ ਨੇ, ਕੁਝ ਸ਼ੇਰ ਬੜੇ ਕਮਾਲ ਦੇ ਕਹੇ ਨੇ। ਉਹ ਕਹਿੰਦਾ ਦਰਬ ਤੇ ਕੁਲੱਛ ਜਾਏ। ਦਰਬ ਕਹਿੰਦੇ ਨੇ ਮਾਇਆ ਨੂੰ, ਜਿਹਦੇ ਕੋਲ ਚੋਖੀ ਸਾਰੀ ਮਾਇਆ ਆ ਜਾਏ ਉਹਦਾ ਕੁਲੱਛ ਪੁਣਾ ਵੀ ਢੱਕਿਆ ਜਾਂਦਾ। ਲੋਕ ਕਹਿੰਦੇ ਜੀ ਸਰਦਾਰ ਬੜਾ ਪੁੰਨੀ ਦੋਨੀ, ਅਮੀਰਾਂ ਦੇ ਕਰਮਾਂ ਨੂੰ ਪੈਸੇ ਦਾ ਪਰਦਾ, ਅਮੀਰਾਂ ਦੇ ਧਰਮਾਂ ਨੂੰ ਪੈਸੇ ਦਾ ਪਰਦਾ, ਅਮੀਰਾਂ ਦੇ ਜ਼ਿੰਦਗੀ ਨੂੰ ਪੈਸੇ ਦਾ ਪਰਦਾ ਅਤੇ ਸ਼ਰਮਿੰਦਗੀ ਨੂੰ ਪੈਸੇ ਦਾ ਪਰਦਾ। ਦਰਬ ਤੇ ਕੁਲੱਛ ਜਾਏ। ਸ਼ਾਇਰ ਕਹਿੰਦਾ ਸ਼ੂਮ ਤਾ ਤੇ ਜਸ ਜਾਏ। ਜਿਹੜਾ ਮਨੁੱਖ ਸ਼ੂਮ ਹੋਵੇ, ਕੰਜੂਸ ਹੋਵੇ, ਉਹਦਾ ਕਦੇ ਸਭਾ ਵਿੱਚ ਜਸ ਨਹੀਂ ਹੋ ਸਕਦਾ। ਉਹਨੇ ਆਏ ਗਏ ਨੂੰ ਚਾਹ ਪਾਣੀ ਨਹੀਂ ਪੁੱਛਣਾ ਅਤੇ ਫਿਰ ਉਹਦੀ ਸ਼ੋਭਾ ਕਿਵੇਂ ਹੋ ਜਾਏ। ਇੱਕ ਸ਼ਾਇਰ ਕਿਸੇ ਮਿੱਤਰ ਦੇ ਘਰ ਗਿਆ, ਅੱਗੋਂ ਮਿੱਤਰ ਨੇ ਜਾਂਦਿਆਂ ਕੋਈ ਚਾਹ ਪਾਣੀ ਵੀ ਨਾ ਪੁੱਛੀ। ਜਦੋਂ ਮੁੜ ਕੇ ਆਇਆ ਤਾਂ ਪਤਨੀ ਪੁੱਛਣ ਲੱਗੀ ਸੁਣਾਓ ਖਬਰਾਂ ਸਰਦਾਰ ਜੀ, ਸੇਵਾ ਕੈਸੀ ਹੋਈ? ਮਿੱਤਰ ਦੇ ਘਰ ਗਏ ਸੀ, ਉਹ ਕਵੀ ਸੀ, ਉਹਨੇ ਸਵੱਈਆ ਲਿਖ ਮਾਰਿਆ। ਕਹਿੰਦਾ ਕੱਢ ਕੇ ਦਾਂਤ ਕੰਜੂਸ ਮਿਲਿਓ, ਕੁਝ ਭੂਤ ਪ੍ਰੇਤ ਕਾ ਰੂਪ ਬਣਾ ਜੀ, ਐਵੇਂ ਸੱਖਣੀ ਆਓ ਜੀ ਆਓ ਕਰੇ, ਕੁਝ ਟਹਿਲ ਟਕੋਰ ਨਾ ਪੂਛ ਤਾਂ ਪਾ ਜੀ, ਪਰ ਨਿਮਣੀ ਚਿਮਣੀ ਬਹੁਤ ਕਰੇ, ਜਿਵੇਂ ਵਿੱਚ ਮਸੀਤ ਦੇ ਨਿਵੇਂ ਨਿਮਾਜ਼ੀ। ਆਓ ਜੀ ਬੈਠੋ ਜੀ, ਭਾਈਆ ਜੀ, ਲਾਲਾ ਜੀ, ਹੀਂ ਜੀ, ਹੂੰ ਜੀ, ਰਾਜ਼ੀ ਜੀ, ਬਾਜੀ। ਉਹਨੇ ਗੱਲਾਂ ਵਿੱਚ ਡੇਢ ਘੰਟਾ ਲੰਘਾ ਦੇਣਾ, ਚਾਹ ਦਾ ਕੱਪ ਨਹੀਂ ਪੁੱਛਣਾ, ਅਤੇ ਫਿਰ ਉਹਦੀ ਸ਼ੋਭਾ ਕਿਵੇਂ ਹੋ ਜਾਏ, ਉਹਦਾ ਜਸ ਕਿਵੇਂ ਹੋ ਜਾਏ। ਸ਼ਾਇਰ ਕਹਿੰਦਾ ਦਰਬ ਤੇ ਕੁਲੱਛ ਜਾਏ, ਸ਼ੂਮਤਾ ਤੇ ਜਸ ਜਾਏ, ਕੁਨਾਰੀ ਤੇ ਕੁੱਲ ਜਾਏ। ਜਿਹੜੇ ਖਾਨਦਾਨ ਵਿੱਚ ਇੱਕ ਕੁਨਾਰੀ ਹੋਵੇ, ਕੁੱਲ ਦਾ ਨਾਸ਼। ਯੋਗ ਜਾਏ ਕੁਸੰਗ ਤੇ, ਔਰ ਲਾਡ ਕੀਏ ਪੁੱਤ ਜਾਏ। ਮੁੰਡੇ ਨਾਲ ਬਹੁਤਾ ਲਾਡ ਕਰੋ, ਮੁੰਡਾ ਵਿਗੜ ਜਾਏਗਾ। ਮੁੰਡਾ ਸਕੂਲੇ ਜਾਂਦਾ, ਕਿਸੇ ਦੀ ਕਿਤਾਬ ਚੋਰੀ ਕਰ ਲਿਆਉਂਦਾ, ਸਿਆਣੀ ਮਾਂ ਉਹਦੇ ਮੂੰਹ 'ਤੇ ਦੋ ਲੱਫੜ ਮਾਰੇਗੀ, ਮੁੜ ਕੇ ਮੁੰਡਾ ਚੋਰੀ ਨਹੀਂ ਕਰੇਗਾ। ਅਤੇ ਜੇ ਮੁੰਡਾ ਕਿਸੇ ਦੀ ਕਾਪੀ ਚੋਰੀ ਕਰ ਲਿਆਵੇ, ਮਾਂ ਆਖਿਆ ਮੇਰਾ ਚੰਨ ਵਰਗਾ ਲਾਲ, ਮੁੰਡਾ ਬੜਾ ਹੁਸ਼ਿਆਰ ਹੈ। ਹੁਣ ਮੁੰਡੇ ਦੀ ਭਾਵੇਂ ਨਲੀ ਵਗਦੀ ਫਿਰੇ, ਮਾਂ ਦੇ ਪਾਣੀ 'ਤੇ ਰਾਮ ਚੰਦਰ ਹੀ ਹੁੰਦਾ, ਪਰ ਉਹ ਬਣਦਾ ਬਣਦਾ ਪੱਕਾ ਚੋਰ ਬਣੇਗਾ, ਅਤੇ ਵੱਡਾ ਹੋ ਕੇ ਫਿਰ ਬਾਪੂ ਦੀਆਂ ਬੈਠਕਾਂ ਕਢਾਵੇਗਾ। ਲਾਡ ਕੀਏ ਪੁੱਤ ਜਾਏ, ਭੁੱਖ ਤੇ ਮਰਯਾਦਾ ਜਾਏ, ਸੋਚ ਤੇ ਸਰੀਰ ਜਾਏ, ਬੁੱਧ ਜਾਏ ਭੰਗ ਤੇ, ਕੱਟ ਕੀਏ ਮਿੱਤਰ ਜਾਏ, ਮਾਂਗ ਹੂੰ ਤੇ ਮਾਨ ਜਾਏ, ਬੋਲ ਤੇ ਵਡਿਆਈ ਜਾਏ, ਪਾਪ ਜਾਏ ਗੰਗ ਤੇ, ਅਨੀਤੀ ਕੀਏ ਰਾਜ ਜਾਏ। ਜਿਹੜੀ ਸਰਕਾਰ ਲੋਕਾਂ ਉੱਤੇ ਜ਼ੁਲਮ ਕਰੇ, ਸਮਝ ਲਓ ਅੱਜ ਵੀ ਗਈ ਤੇ ਕੱਲ ਵੀ ਗਈ, ਅਨੀਤੀ ਕੀਏ ਰਾਜ ਜਾਏ। ਕ੍ਰੋਧ ਤੇ ਤਪੱਸਿਆ ਜਾਏ ਔਰ ਤਦੋਂ ਵੀਰ ਤਾਈ ਜਾਏ, ਮੁੜੇ ਜਦੋਂ ਜੰਗ ਤੇ, ਸੂਰਮੇ ਦੇ ਪੱਲੇ ਕੱਖ ਨਹੀਂ ਰਹਿੰਦਾ, ਜਦੋਂ ਰਣ ਵਿੱਚੋਂ ਪਿੱਠ ਦੇ ਕੇ ਆ ਜਾਏ। ਇਹ ਸਿੰਘ ਬੇਦਾਵੀਏ ਜਦ ਘਰਾਂ ਵਿੱਚ ਆਏ, ਘਰ ਵਾਲੀਆਂ ਨੇ ਤਾਨੇ ਦਿੱਤੇ, ਬੋਲੀਆਂ ਮਾਰੀਆਂ। ਮਹਾਂ ਸਿੰਘ ਨੇ ਸਾਰੇ ਸਾਥੀ ਇਕੱਠੇ ਕਰ ਲਏ, ਕਹਿਣ ਲੱਗਾ ਖਾਲਸਾ ਜੀ, ਇਸ ਜ਼ਿੰਦਗੀ ਨਾਲੋਂ ਮਰ ਜਾਣਾ ਚੰਗਾ ਹੈ, ਲੋਕ ਲਾਂਤਾਂ ਪਾਉਂਦੇ ਨੇ, ਚਲੋ ਸਤਿਗੁਰਾਂ ਕੋਲ ਮੁੜ ਕੇ ਚੱਲੀਏ, ਮਾਫ਼ੀ ਮੰਗ ਲਈਏ। ਉਹ ਬੜੇ ਦਿਆਲੂ ਨੇ, ਬਖਸ਼ ਦੇਣਗੇ। ਜ਼ਿੰਦਗੀ ਕਲਗੀ ਧਰ ਦੇ ਚਰਨਾਂ ਵਿੱਚ ਨਜ਼ਰ ਆਈ। ਸਰਦਾਰ ਮਾਨ ਸਿੰਘ ਨੇ ਸਾਰੇ ਸਾਥੀ ਇਕੱਠੇ ਕਰ ਲਏ, ਬੀਬੀ ਭਾਗੋ ਝੁਬਾਲ ਦੇ ਰਹਿਣ ਵਾਲਾ ਚੌਧਰੀ ਲੰਗਾਹਾ, ਗੁਰੂ ਸਾਹਿਬ ਦਾ ਬੜਾ ਪਰਮ ਪਿਆਰਾ ਸਿੱਖ ਹੋਇਆ, ਇਹਦੇ ਭਰਾ ਪੇਰੇ ਸ਼ਾਹ ਦੀ ਲੜਕੀ ਬੀਬੀ ਭਾਗੋ, ਜਿਹਨੂੰ ਛੇਵੇਂ ਸੱਤਵੇਂ ਅੱਠਵੇਂ ਪਾਤਸ਼ਾਹ ਦੇ ਅਸ਼ੀਰਵਾਦ ਹਾਸਲ ਸੀ, ਜਿਹਨੇ ਖੰਡੇ ਦਾ ਅੰਮ੍ਰਿਤ ਛਕਿਆ ਕਲਗੀਧਰ ਪਾਤਸ਼ਾਹ ਤੋਂ, ਮਹਾਰਾਜ ਦੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਜਾਇਆ ਕਰਦੀ ਸੀ। ਸਰਦਾਰ ਮਹਾਂ ਸਿੰਘ ਨੇ ਕਿਹਾ, ਮਾਤਾ ਜੀ ਤੁਸੀਂ ਸਾਡੇ ਨਾਲ ਚੱਲੋ, ਤੁਹਾਡੀ ਕਿਰਪਾ ਨਾਲ ਸਾਡੀਆਂ ਭੁੱਲਾਂ ਮਹਾਰਾਜ ਬਖਸ਼ ਦੇਣਗੇ। ਭਾਈ ਮਾਤਾ ਭਾਗੋ ਨੇ ਉਸ ਵੇਲੇ ਸਿੰਘਾਂ ਨੂੰ ਲਲਕਾਰਿਆ, ਸਰਦਾਰ ਮਾਨ ਸਿੰਘ ਅਤੇ ਬੀਬੀ ਭਾਗੋ ਲੈ ਕੇ ਸਿੰਘਾਂ ਦਾ ਜਥਾ ਇੱਕ ਕਲਗੀਧਰ ਨੂੰ ਮਿਲਣ ਵਾਸਤੇ ਇਉਂ ਜਾ ਰਹੇ ਨੇ।